गेनवाद श्री सतगुरु प्रताप सिंह जी ने यह पवित्र उपदेश सह संघ के पहले ही बंगोक विखे 24 जून 1953 उच्चारण किए।
ਸਤਿਗੁਰੂ ਪ੍ਰਸਾਦ ਨਿੱਕੋ ਦਿਆਲ ਸਿੰਘ ਤੇ ਕਿਰਪਾਲ ਸਿੰਘ ਯੋਗ ਉਪਮਾ ਵਿਰਾਹੀ ਭਾਈ ਨੈਣਾ ਸਿੰਘ ਰਤਨ ਸਿੰਘ ਉਪੋ ਕੀ ਭਾਈ ਮਤਾਬ ਸਿੰਘ ਆਲਾ ਸਿੰਘ ਬਸਾਵਾ ਸਿੰਘ ਬਹਾਦਰ ਸਿੰਘ ਹੋਰ ਸਮੂਹ ਸੰਗਤ ਉਪੋ ਕੀ ਨੂੰ ਛੱਤੀ ਕਾਂਗ ਸਿੰਘ ਨੂੰ ਹਰ ਭਾਈ ਪੰਜੇ ਨੂੰ ਹੋਰ ਸਾਰੀ ਸੰਗਤ ਛੱਤੀ ਕੀ ਨੂੰ ਥਰੂ ਭਾਈ ਜੀਤ ਸਿੰਘ ਦੇਵਾ ਸਿੰਘ ਸਾਰੀ ਸੰਗਤ ਥਰੂ ਕੀ ਨੂੰ ਜਵਲੀ ਭਾਈ ਸਾਹਿਬ ਸਿੰਘ ਸਾਰੀ ਸੰਗਤ ਜਵਲਾਂ ਦੇ ਸਾਰੀ ਸੰਗਤ ਬਰਮਾਲੀਪੁਰ ਦੀ ਕੋ ਸਾਰੀ ਸੰਗਤ ਅੰਮ੍ਰਿਤਸਰ ਦੀ ਕੋ ਲਾਹੌਰ ਭਾਈ ਦੇਵਾ ਸਿੰਘ ਤੇ ਸਵਾਇਆ ਸਿੰਘ ਹੋਰ ਸਾਰੀ ਸੰਗਤ ਲਾਹੌਰ ਕੀ ਨੂੰ ਕੱਕੜਾਂ ਦੀ ਤੇ ਪਸੀਣ ਦੀ ਸੰਗਤ ਕੋ ਨਾਮ ਗਾਉਣ ਲਿਖਣੇ ਤੇ ਕਾਗਜ਼ ਬਹੁਤ ਵੱਧ ਜਾਂਦਾ ਹੈ ਸਮੂਹ ਸੰਗਤ ਕੋ ਸ੍ਰੀ ਵਾਹਿਗੁਰੂ ਜੀ ਦੀ ਫਤਿਹ ਬੁਲਾਈ ਪ੍ਰਮਾਣ ਕਰਨੀ ਜੀ ਮਾਈਆਂ ਬੀਬੀਆਂ ਨੂੰ ਰਾਮ ਸਤ ਬੁਲਾਈ ਵਾਚਣੀ ਹੋਰ ਅਸੀਂ ਆਨੰਦ ਹਾਂ ਸਭ ਤਰ੍ਹਾਂ ਕਰਕੇ ਸੁਖੀ ਹਾਂ ਇੱਕ ਸੰਗਤ ਦੇ ਵਿਛੋੜੇ ਦਾ ਵੱਡਾ ਦੁੱਖ ਹੈ ਹਮੇਸ਼ਾ ਸ੍ਰੀ ਗੁਰੂ ਪਾਸੋਂ ਸਮੂਹ ਦੀ ਸੁੱਖ ਮੰਗਦੇ ਹਾਂ ਹੋਰ ਸਾਨੂੰ ਖਾਣ ਪੀਣ ਨੂੰ ਖੰਡ ਘਿਓ ਦੁੱਧ ਚਾਵਲ ਤਰਕਾਰੀ ਆਟਾ ਹੁਣ ਇਹ ਤਰਕਾਰੀ ਸ਼ਬਦ ਜਿਹੜਾ ਹੈ ਜਿਸ ਤਰ੍ਹਾਂ ਲੁਧਿਆਣੇ ਦੇ ਜ਼ਿਲ੍ਹੇ ਵਿੱਚ ਜਿਸ ਨੂੰ ਤੁਸੀਂ ਲੱਕ ਕਹਿੰਦੇ ਹੋ ਧੂਰੀ ਕਹਿੰਦੇ ਇਸ ਤਰ੍ਹਾਂ ਤਰਕਾਰੀ ਦਾ ਅਰਥ ਹੈ ਭਾਜੀ ਸਬਜ਼ੀ ਸਾਡੇ ਇਲਾਕੇ ਚ ਸਾਰੇ ਲੋਕ ਤਰਕਾਰੀ ਭਾਜੀ ਨੂੰ ਕਹਿੰਦੇ ਕਈ ਜਗ੍ਹਾ ਲੋਕ ਮਾਸ ਨੂੰ ਮੰਨਦੇ ਨੇ ਲੇਕਿਨ ਇਸ ਕਰਕੇ ਉਹਨਾਂ ਨੇ ਉੱਥੋਂ ਦੀ ਬੋਲੀ ਵਿੱਚ ਇਸ ਤਰ੍ਹਾਂ ਲਿਖਿਆ ਪਹਿਲਾਂ ਨੂੰ ਲੱਗਾ ਕਾਜਾ ਬਹੁਤ ਦਿੰਦੀ ਹੈ ਸਰਕਾਰ ਜਗ੍ਹਾ ਵੀ ਚੰਗੀ ਹੈ ਖੁੱਲੀ ਪਰ ਵਿਛੋੜੇ ਦਾ ਬੜਾ ਦੁੱਖ ਹੈ ਸੰਗਤ ਦੇ ਦਾ ਇਹ ਦੁੱਖ ਕੱਟਣਾ ਗੁਰੂ ਜੀ ਦੇ ਪਾਸ ਹੈ ਗੁਰੂ ਚਾਹੇ ਤਾਂ ਇਹ ਵੀ ਕੱਟਦੇ ਸਾਰੀ ਸੰਗਤ ਨੂੰ ਇਹ ਹੁਕਮ ਹੈ ਜੋ ਸਭ ਨੇ ਤਾਂ ਬਾਣੀ ਕੰਡ ਕਰਨੀ ਬੁੱਢੇ ਬਾਲੇ ਨੇ ਅਰ ਪਿਛਲੀ ਰਾਤ ਉੱਠ ਕੇ ਜ਼ਰੂਰ ਇਸ਼ਨਾਨ ਕਰਨਾ ਜਨਾਨੇ ਮਰਦਾਨੇ ਜ਼ਰੂਰ ਬਾਣੀ ਕੰਡ ਕਰਨੀ ਸਰਬੱਤ ਸੰਗਤ ਨੂੰ ਸੁਣਾਏ ਦੇਣੀ ਜੇ ਬਣਿਆ ਹੋਇਆ ਤਾਂ ਪੰਜ ਗ੍ਰੰਥ ਕੰਡ ਕਰਨੇ ਨਹੀਂ ਤਾਂ ਜਪ ਜਾਪ ਰਹਿ ਰਾਤ ਆਰਤੀ ਸੁਵਿਧਾ ਆਸਾ ਦੀ ਵਾਰ ਸੁਖਮਣੀ ਜ਼ਰੂਰ ਕੰਡ ਕਰਨੇ ਅਰ ਨਿਤ ਨਹਾ ਕੇ ਚਲਾਂਗੇ ਪੜ੍ਹਨੇ ਅਰ ਲੜਕੇ ਲੜਕੀਆਂ ਨੂੰ ਅੱਖਰ ਪੜ੍ਹਾਉਣੇ ਫਿਰ ਬਾਣੀ ਕੰਡ ਕਰਨੀ ਅਰ ਗ੍ਰੰਥ ਸਾਹਿਬ ਦਾ ਭੋਗ ਪਾਉਣਾ ਜਗ੍ਹਾ ਸਗਤ ਪ੍ਰਸਾਦ ਕਰਨਾ ਇਸ ਰੀਤ ਦੇ ਵਿੱਚ ਜੋ ਚੱਲੇਗਾ ਭਾਈ ਖਾਲਸਾ ਜੀ ਉਸ ਨੂੰ ਦੁੱਖ ਵੀ ਨਾ ਹੋਊਗਾ ਸਾਹਿਬ ਉਪਾਧਾਂ ਉਸਦੇ ਸਿਰੋਂ ਡਰ ਜਾਣਗੀਆਂ ਇਹ ਵਚਨ ਮੇਰੇ ਜ਼ਰੂਰ ਮੰਨਣੇ ਇਹ ਨਫੇ ਬੜੇ ਦਾ ਕੰਮ ਹੈ ਦੇਖੋ ਭਜਨ ਬਾਣੀ ਦਾ ਐਸਾ ਪ੍ਰਤਾਪ ਹੈ ਕਦੀ ਕੈਦ ਤਾਂ ਹੋ ਗਏ ਹਾਂ ਕਿਸੇ ਕਰਮ ਨੇ ਕਰਾ ਦਿੱਤੇ ਸਾਡੇ ਨੇ ਹੋਰ ਕਿਸੇ ਨੂੰ ਕੀ ਆਖਣਾ ਹੈ ਪਰ ਇੱਥੇ ਵੀ ਸਾਨੂੰ ਬੜਾ ਸੁੱਖ ਹੈ ਬਾਣੀ ਜ਼ਰੂਰ ਸਭ ਨੇ ਕੰਡ ਕਰਨੀ ਰਾਤ ਨੂੰ ਕੱਟੇ ਹੋ ਕੇ ਬਾਣੀ ਕੰਡ ਕਰਨੀ ਸਬਰ ਜੋਤੀਆਂ ਨਾਲ ਪੜ੍ਹਨੇ ਦੇਖੋ ਸਮਾਂ ਐਸਾ ਹੀ ਹੈ ਮੂਰਖ ਲੋਕ ਆਉਣੇ ਹੈ ਇਹ ਰੌਲਾ ਪਾਉਂਦੇ ਹੈ ਇਹ ਰੌਲਾ ਤਾਂ ਹੈ ਨਹੀਂ ਦੇਖੋ ਇਹਨਾਂ ਲੋਕਾਂ ਨੂੰ ਗੁਰੂ ਰੌਲਾ ਵੀ ਦਿਖਾ ਦੇਊਗਾ ਗੁਰੂ ਦੇ ਘਰ ਸਭੋ ਕੁਝ ਬਥੇਰਾ ਹੈ ਕਿਸੇ ਬਾਤ ਦੀ ਕਮੀ ਨਹੀਂ ਨਾਰਲੀ ਵਾਲੀ ਸੰਗਤ ਕੋ ਫਤਿਹ ਬੁਲਾ ਦੇਣੀ ਮੇਰੀ ਅਰ ਭਾਈ ਬਘੇਲ ਸਿੰਘ ਤੈ ਸਾਰੀ ਸੰਗਤ ਨੂੰ ਇਹ ਹੁਕਮ ਸੁਣਾ ਦੇਣਾ ਕਿਤੇ ਆਪ ਜਾ ਕੇ ਕਿਤੇ ਇਸ ਚਿੱਠੀ ਦਾ ਉਤਾਰ ਕਰਕੇ ਭੇਜ ਦੇਣਾ ਅਰ ਸੰਗੀ ਸੁਣੇ ਉਹ ਰੌਲਾ ਨਾ ਪਾਵੇ ਚੁੱਪ ਗੁੱਪ ਰੱਖੇ ਜੇ ਗੋਰਾ ਸੁਣੂ ਜ਼ਿਲ੍ਹੇ ਵਾਲਾ ਤਾਂ ਤੁਰਤ ਇੱਥੇ ਵਾਲੇ ਗੋਰੇ ਨੂੰ ਲਿਖੋ ਤੁਸੀਂ ਰਾਮ ਸਿੰਘ ਨੂੰ ਕੈਦ ਕੀ ਕੀਤਾ ਹੈ ਰਾਮ ਸਿੰਘ ਨੂੰ ਲੋਕ ਮਿਲ ਮਿਲ ਆਉਂਦੇ ਹਨ ਤਾਂ ਸਾਨੂੰ ਕਿਤੇ ਹੋਰ ਤੇ ਨਾ ਲੈ ਜਾਣ ਵੇਖਣਾ ਅੱਛੇ ਆਦਮੀ ਤੋਂ ਬਿਨਾਂ ਤੂੰ ਨਾ ਦੱਸੀ ਕਿ ਮੈਂ ਮਿਲ ਕੇ ਆਇਆ ਹਾਂ ਚਿੱਠੀ ਦਿਖਾਲੜੀ ਸਮੂਹ ਸੰਗਤ ਨੂੰ ਬਣਾਉਣੇ ਵਾਲੇ ਸਿੰਘਾਂ ਨੂੰ ਸੁਦੇਸ਼ ਤੇ ਸੁਦੇਸ਼ ਸਿੰਘ ਨੂੰ ਫਤਿਹ ਗਜਾ ਦੇਣ ਨਾਲੇ ਹੋਰ ਸਿੱਖਾਂ ਨੂੰ ਹੋਰ ਬਘੇਲ ਸਿੰਘ ਤੇ ਮੂੰਡੀਏ 4-5 ਦਮੜੇ ਦੇ ਜਾਣੇ ਬਚਿੱਤਰ ਸਿੰਘ ਦੇ ਲੜਕੇ ਹੀਰਾ ਸਿੰਘ ਨੂੰ ਆਖਣਾ ਸਾਡੇ ਨੂੰ ਇੱਕ ਭੋਗ ਪਾਏ ਦੇਵੇ 5 ਦਮੜੇ ਉੱਚਮੀ ਨੂੰ ਦੇ ਜਾਣੇ ਉਸ ਨੂੰ ਆਖ ਦੇਣਾ ਸਾਡੇ ਨੂੰ ਇੱਕ ਭੋਗ ਪਾਏ ਦੇਵੇ ਜਿਤਨਾ ਗੋਸ਼ ਤੇ ਸਰੇ ਖਰਚੇ 10-10 ਰੁਪਏ ਖਰਚਿਆ ਪ੍ਰਸਾਦ ਦਾ ਮੂੰਡੀਆਂ ਤੇ ਉੱਚਮੀ ਨੂੰ ਜੋੜ 10-15 ਅਰਦਾਸ ਅੱਛੀ ਤਰ੍ਹਾਂ ਸੰਭਾਲ ਕੇ ਲੈ ਜਾਏ ਜਿੱਥੋਂ ਦੀ ਅਹਿਮ ਜਿੱਥੇ ਤਿੱਥੇ ਤੂੰ ਦੇ ਦੇਈ ਸੰਭਾਲ ਕੇ ਜਿੱਥੇ ਤੂੰ ਜਾਵੇ ਉੱਥੇ ਸਿੰਘਾਂ ਨੂੰ ਸਭ ਅਰਦਾਸਾਂ ਪੜ੍ਹ ਕੇ ਸੁਣਾ ਦੇਣੀ ਲਿਖੋ ਦਿਆਲ ਸਿੰਘ ਤੇ ਕਿਰਪਾਲ ਸਿੰਘ ਯੋਗ ਬਚਿੱਤਰ ਸਿੰਘ ਤੇ ਨਿੱਕਾ ਹੀਰਾ ਸਿੰਘ ਕੋ ਫਤਿਹ ਸ੍ਰੀ ਵਾਹਿਗੁਰੂ ਜੀ ਕੀ ਬੁਲਾਈ ਪ੍ਰਵਾਨ ਕਰਨੀ 5-5 ਰੁਪਏ ਭੇਜੇ ਤੇਰੇ ਵਾਸਤੇ ਬਸਤਰ ਬਣਾਇਆ ਮੇਰੇ ਤੇ ਕਦੋਂ ਭੋਗ ਪਾਏ ਦੇਣੇ। ਜਿਉਣੀ ਪ੍ਰਤਾਪੀ ਪਿਛਣੀ ਇਹਨਾਂ ਨੂੰ ਮੇਰੀ ਰਾਮ ਸਤ ਬਾਜਣੀ। ਮੱਲਾ ਸਿੰਘ ਦੀ ਕੀ ਖਬਰ ਹੈ, ਤਕੜਾ ਰਿਹਾ ਹੈ ਕਿ ਨਹੀਂ? ਮੱਲਾ ਸਿੰਘ ਜਿਮੀਦਾਰ ਸਿੰਘ ਸੀ ਮੂੰਡੀਆਂ ਚ, ਸੱਚੇ ਪਾਤਸ਼ਾਹ ਜਦੋਂ ਪਹਿਲੇ ਪਹਿਲੇ ਹੀ ਕਿਰਪਾ ਕੀਤੀ ਆਏ, ਇਸ ਨੂੰ ਆਖਿਆ ਨੂੰ ਭਜਨ ਪੁੱਛ ਲੈ। ਇਹਨੇ ਕਿਹਾ ਸੱਚੇ ਪਾਤਸ਼ਾਹ ਭਜਨ ਤਾਂ ਪੁੱਛ ਲਵਾਂ, ਜੇ ਆਏ ਦੀ ਸੇਵਾ ਨਾ ਹੋਵੇ ਮੈਂ ਫਿਰ ਕੀ ਕਰਾਂ, ਮੈਨੂੰ ਡਰ ਲੱਗਦਾ। ਕਹਿਣ ਲੱਗੇ ਜੇ ਭਾਈ ਸਰੀਰ ਆਏ ਨੂੰ ਜਲ ਦਾ ਛੰਨਾ ਲੈ ਕੇ ਮਿਲ ਪਈ ਹੈ, ਜੇ ਹੋਰ ਕੁਛ ਨਾ ਕੋਲ ਹੋਵੇ ਤਾਂ ਉਹਦੇ ਨਾਲ ਵੀ ਨੀ ਸਭ ਕੁਛ ਹੋ ਜਾਂਦਾ। ਫਿਰ ਭਾਈ ਮੱਲਾ ਸਿੰਘ ਨੇ ਭਜਨ ਪੁੱਛਿਆ, ਉਹਦੀ ਬਾਬਤ ਸਤਿਗੁਰਾਂ ਨੇ ਕਿਹਾ ਬੜਾ ਗੁਰਮੁਖ ਸਾਧੂ ਸੀ ਉੱਥੇ। ਫਰੰਗੀਆਂ ਰਾਜਿਆਂ ਕੇ ਤੇ ਤੁਹਾਡੇ ਜਦ ਦਿਨ ਪੂਰੇ ਹੋ ਜਾਣਗੇ ਤਾਂ ਆਵਾਂਗੇ, ਕਦੇ ਕਾ ਇੱਕ ਦਿਨ ਨਹੀਂ ਰੱਖਣਾ, ਰੱਖ ਕੇ ਆਉਣਾ। ਔਰੰਗਜ਼ੇਬ ਕੇ 40 ਬਰਸ ਕਰਨੇ ਸੇ 2-3 ਬਰਸ ਹੋ ਗਏ ਹੈ ਧੂਪ ਸੀਟ ਹੁੰਦੀ ਨੂੰ, ਹੁਣ ਕਿਸੇ ਦਾ ਇੱਕ ਦਿਨ ਨਹੀਂ ਰੱਖ ਕੇ ਆਉਣਾ ਹੈ। ਰੂਸਾ ਕੇ ਆਏ ਤੇ ਆਵਾਂਗੇ, ਅੱਗੇ ਗੁਰੂ ਦੀ ਗੁਰੂ ਜਾਣੇ ਜੋ ਕਰਨੀ ਹੈ, ਭਜਨ ਬਾਣੀ ਕਰੋ ਗੁਰੂ ਅੱਛੀ ਕਰੇਗਾ, ਗੁਰੂ 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 ਜਪੋ, ਰਾਤ ਦਿਨ ਤਕੜੇ ਹੋ ਕੇ ਸਰਬੱਤ ਖਾਲਸਾ ਮਿਲ ਕੇ ਰਹਿਣਾ। ਹੋਰ ਨੈਣਾ ਦੇਵ ਜੀ ਤੁਹਾਡੇ ਲਿਖੇ ਦਾ ਸਭ ਉੱਤਰ ਦਿਆ ਹੈ। ਰਜਾਏ ਪਰਮੇਸ਼ਰ ਦੀ ਕੁੜੀ ਭਜਨ ਬਾਣੀ ਕਰ ਸਕਦੀ ਹੋ ਕੇ, ਹੋਰ ਤਾਂ ਕੋਈ ਯਤਨ ਨਹੀਂ ਹੋ ਸਕਦਾ ਹੈ। ਹੁਣ ਗੋਬਿੰਦ ਦਾ ਭਾਣਾ ਮੰਨੋ, ਹੋਰ ਭਾਈ ਲੈਣਾ ਸਿੰਘ ਜਿਤਨੇ ਹੁਕਮਨਾਮੇ ਚਾਹੋ ਉਤਨੇ ਉਤਾਰ ਕਰਕੇ ਭਾਵੇਂ 10 ਬਣਾ ਲੈ। ਮੈਂ ਤਾਂ ਇਹੋ ਇੱਕੋ ਹੀ ਲਿਖਾ ਹੈ, ਪਾਠ ਹਮੇਸ਼ਾ ਗ੍ਰੰਥ ਸਾਹਿਬਾਂ ਦਾ ਕਰਨਾ, ਅਰਦਾਸਾਂ ਇਹ ਬਹੁਤ ਹੈ। ਅਰ ਕੁਸ਼ਾਲ ਸਿੰਘ ਤੇ ਬੜਾ ਮਲੇਸ਼ ਹੈ, ਉਹਦੇ ਨਾਲ ਨਹੀਂ ਵਰਤਣਾ। ਅਰਖਾਨ ਸਿੰਘ ਜੋ ਐਸੇ ਨੇਮ ਕਰਮ ਕਰਦਾ ਤਾਂ ਉਸਨੂੰ ਰਲਾ ਲੈਣਾ ਸੰਗਤ ਮੈਂ, ਉਹ ਜਾਣੇ ਕੋਈ ਅੰਤਰਜਾਮੀ ਤੇ ਨਹੀਂ ਨਾ ਕਹਿਣ ਵਾਲੇ, ਜੋ ਕੁੜੀ ਮਾਰੇ ਕੇ ਵੇਚੇ ਕੇ ਤਾਂ ਪੱਟਾ ਕਰੇ, ਪਰ ਜੇਕਰ ਅੱਛੀ ਤਰ੍ਹਾਂ ਮਲੂਮੀ ਹੋ ਜਾਵੇ ਤਾਂ ਉਸਦੇ ਨਾਲ ਨਹੀਂ ਵਰਤਣਾ, ਨਾ ਉਸਨੂੰ ਸੰਗਤ ਮੈਂ ਬਣਨ ਦੇਣਾ। ਉਹ ਲਲਾਨ ਸਿੰਘ ਜੀ ਜਿਤਨਾ ਭਜਨ ਬਾਣੀ ਹੋਵੇ ਉਤਨਾ ਕਰਨਾ, ਹੋਰ ਵਾਧੇ ਦੇ ਵਾਸਤੇ ਅਰਜ ਕਰਨੀ, ਬੇਨਤੀ ਕਰਦੇ ਰਿਹਾ ਕਰੋ ਅੰਤਰਜਾਮੀ ਪਰਮੇਸ਼ਰ ਅੱਗੇ। ਪਰਮੇਸ਼ਰ ਸਭ ਸੁਣਦਾ ਵੀ ਹੈ ਤੇ ਸਭ ਕੁਛ ਦੇਣ ਨੂੰ ਸਮਰੱਥ ਹੈ। ਸਤ ਕਰਕੇ ਮੰਨਣੀ ਉਹ ਬਾਤ, ਜੇਕਰ ਬੋਲ ਕੇ ਹੋਵੇ ਤਾਂ ਬੋਲ ਕੇ ਵੀ ਕਰਨੀ ਅਰਜ ਬੇਨਤੀ, ਨਾ ਤੇ ਅੰਦਰੋਂ ਕਰਨੀ, ਪਰਮੇਸ਼ਰ ਸਾਰੇ ਹੀ ਸੁਣਨੇ ਯੋਗ ਹੈ। ਹੋਰ ਭਾਈ ਸਮੀਰ ਸਿੰਘ ਸਾਨੂੰ ਕੀ ਆਖਦਾ ਹੈ ਇਸ ਬਾਤ ਨੂੰ, ਜਿਤਨਾ ਕੁਛ ਲੈ ਸੋ ਤੂੰ ਜਾਣ ਤੇਰੇ ਪਾਸ ਹੈ, ਤੂੰ ਹੀ ਖਰਚਣ ਵਾਲਾ ਹੈ, ਜੇ ਉਹ ਸਰੇ ਤੇ ਉਸਾਰ ਲੈ, ਸਾਨੂੰ ਕੁਛ ਥੋੜੀ ਲੋੜ ਹੈ ਧਨ ਪਦਾਰਥ ਦੀ। ਹੋਰ ਮਾਈ ਦਾਸਾਂ ਨੂੰ ਮੇਰਾ ਮੱਥਾ ਟੇਕਣਾ ਬਹੁਤ ਕਰਕੇ, ਨੈਣਾ ਸਿੰਘ ਸਰਬ ਸਿੰਘਾਂ ਨੂੰ ਫਤਿਹ ਟਿਕਾ ਗਿਆ। ਅੱਜ ਮੈਨੂੰ ਪਹਿਲੇ ਦਿਨ ਵੀ ਸ਼ੱਕ ਤੇ ਪਿਆ ਸੀ, ਇੱਕ ਦੋ ਲੜਕੇ ਆਪਸ ਵਿੱਚ ਚੱਕਰ ਲਾ ਕੇ ਅੱਸੇ ਸਨ ਕਿ ਕੋਈ ਆਦਮੀ ਹਨ ਜਿਹੜੇ ਸਿਨੇਮਾ ਦੇਖਦੇ ਹਨ, ਪਰ ਅੱਜ ਇੱਕ ਸੱਜਣ ਦਾ ਮੈਨੂੰ ਪਤਾ ਲੱਗਿਆ ਹੁਣ ਅੜ ਗਿਆ ਹੈ ਬਈ, ਇੱਕ ਮਾਹੌਲ ਆਪਣਾ ਬਣ ਗਿਆ ਆਪਸ ਵਿੱਚ, ਤੁਸੀਂ ਇੱਥੇ ਆਉਂਦੇ ਹੋ ਨਾਲੇ ਮੱਥਾ ਟੇਕਦੇ ਹੋ ਆਪਣੇ ਪੈਸੇ ਗਵਾਉਂਦੇ ਹੋ। ਜਿਹੜੇ ਆਦਮੀ ਸਾਧ ਸੰਗਤ ਦਾ ਵਚਨ ਨਹੀਂ ਮੰਨਦੇ, ਜਿਹੜੇ ਆਪਣੀਆਂ ਇੱਲਤਾਂ ਨਹੀਂ ਛੱਡਦੇ, ਉਹਨਾਂ ਦੇ ਪੈਸੇ ਇੱਥੇ ਆ ਕੇ ਵੀ ਐਵੇਂ ਜਾਂਦੇ ਆ, ਮਗਰੋਂ ਉਹਨਾਂ ਨੂੰ ਇਹ ਚਾਹੀਦਾ ਨਹੀਂ ਕਿ ਉਹ ਦੋਵੇਂ ਤਰ੍ਹਾਂ ਕਰਨ, ਨਾਲੇ ਆਪਣਾ ਕੰਮ ਵੀ ਸਿਰ ਤੇ ਰੱਖਣ,
ਨਾਲੇ ਕਿੱਥੇ ਵੀ ਆ ਕੇ ਰੁਪਈਏ ਦੇ ਜਾਣ ਤੇ ਅੱਜ ਉਹ ਸੱਜਣ ਉਹ ਬੀਬੀ ਘਰ ਲੈ ਗਈ ਮੇਲੇ ਵਾਲੀ ਸੀ ਜਦੋਂ ਘਰ ਜਾ ਕੇ ਦੇਖਿਆ ਤੇ ਉਹ ਬਿਮਾਰ ਸੀ ਮੈਂ ਆਖਿਆ ਵੀ ਇਹ ਰਾਜੀ ਸਾਹਿਬ ਸੰਗਤ ਨੇ ਕੀਤਾ ਸੀ ਕੋਈ ਇਹਦੇ ਕਸਰ ਹੋਣੀ ਹੈ ਜਿਹੜਾ ਇਹ ਬਿਮਾਰ ਹੋਇਆ ਤਾਂ ਪਤਾ ਲੱਗਾ ਕਿ ਉਹ ਮਹਾਤਮਾ ਫੇਰ ਸਿਨੇਮਾ ਦੇਖਦੇ ਨੇ ਮੈਂ ਉਹਨੂੰ ਅਰਜ ਕੀਤੀ ਸੀ ਵੀ ਤੈਨੂੰ ਹੁਣ ਬਿਮਾਰੀ ਚੰਗੀ ਲੱਗਦੀ ਹੈ ਕਿ ਸਾਹ ਸੰਗਤ ਚੰਗੀ ਲੱਗਦੀ ਹੈ ਪਤਾ ਨਹੀਂ ਹੁਣ ਉਹਦੇ ਦਿਲ ਚ ਮੁੜ ਕੇ ਕੋਈ ਖਿਆਲ ਇਹ ਆਉਂਦਾ ਹੈ ਕਿ ਨਹੀਂ ਆਉਂਦਾ ਔਰ ਇਹਦੇ ਚ ਤੁਸੀਂ ਇਹ ਗੱਲ ਵੇਖ ਲਓ ਕਿ ਤੁਹਾਨੂੰ ਵੀ ਮਖੌਲ ਹੁੰਦਾ ਤੇ ਮੈਨੂੰ ਵੀ ਹੁੰਦਾ ਔਰ ਨਾਲ ਅਸੀਂ ਸਤਿਗੁਰਾਂ ਨੂੰ ਵੀ ਮਖੌਲ ਕਰਾਉਂਦੇ ਹਾਂ ਜਿਹਨਾਂ ਦੇ ਹੁਕਮ ਚ ਮੈਂ ਚੌਕੀਦਾਰ ਰੌਲਾ ਪਾਉਣ ਵਾਲਾ ਤੁਹਾਨੂੰ ਇਹ ਗੱਲ ਕਹਿਣਾ ਤਾਂ ਫੇਰ ਤੁਸੀਂ ਉਸੇ ਚੀਜ਼ ਨੂੰ ਖਬਰ ਨਹੀਂ ਉਹਦੇ ਵਿੱਚ ਕੀ ਚੰਗੀ ਚੀਜ਼ ਹੈ ਜਿਹਨੂੰ ਸਮਝਦੇ ਹੋ ਇਖਲਾਕ ਖਰਾਬ ਕਰਦੇ ਹੋ ਰਾਤਾਂ ਜਾਗ ਕੇ ਆਪਣਾ ਸਰੀਰ ਖਰਾਬ ਕਰਦੇ ਹੋ ਪੈਸੇ ਗਵਾਉਂਦੇ ਹੋ ਕੋਈ ਆਦਮੀ ਇਸ ਚੀਜ਼ ਨੂੰ ਚੰਗਾ ਨਹੀਂ ਕਹਿੰਦਾ ਤੇ ਮੈਂ ਅੱਜ ਬੇਨਤੀ ਕਰਦਾ ਕਿ ਕਮ ਸੇ ਕਮ ਉਹਨਾਂ ਆਦਮੀਆਂ ਨੂੰ ਇਹ ਸੋਚ ਲੈਣਾ ਚਾਹੀਦਾ ਉਹ ਇੱਥੇ ਆ ਕੇ ਅੱਜ ਮੈਨੂੰ ਤੇ ਅੱਗੇ ਛੱਕ ਤੇ ਚੌਥੇ ਪੰਜਵੇਂ ਪੈ ਗਿਆ ਸੀ ਜਿੱਦਣ ਆਇਆ ਪਹਿਲੇ ਦਿਨ ਹੀ ਪਰ ਅੱਜ ਉਹ ਘਰ ਗਿਆ ਤੇ ਉਹਦੀ ਹਾਲਤ ਦੇਖੀ ਹੈ ਤੇ ਉਸ ਤੋਂ ਫਿਰ ਮੈਨੂੰ ਦੁੱਖ ਲੱਗਿਆ ਤੇ ਹੁਣ ਨਹੀਂ ਪਤਾ ਉਹਨੂੰ ਬਿਮਾਰੀ ਬਹੁਤੀ ਪਸੰਦ ਹੈ ਸਿਨੇਮਾ ਨਹੀਂ ਛੱਡ ਸਕਦਾ ਸਾਹ ਸੰਗਤ ਨੇ ਉਹਦੇ ਤੇ ਕਿਰਪਾ ਕਰੀ ਸੀ ਉਹ ਰਾਜੀ ਨਹੀਂ ਸੀ ਹੁੰਦਾ ਦਵਾਈਆਂ ਨਾਲ ਤੇ ਰਾਜੀ ਰਿਹਾ ਤੇ ਹੁਣ ਫੇਰ ਉਹਨਾਂ ਆਖਿਆ ਦੌਰਾ ਪਿਆ ਤੇ ਫਿਰ ਪਤਾ ਲੱਗਾ ਹੁਣ ਉਹ ਬੀਬੀ ਵਿਚਾਰੀ ਚਾਹੁੰਦੀ ਸੀ ਅਸੀਂ ਕਿਸੇ ਪਾਸੇ ਨਾ ਹੋਣ ਜੋਗੇ ਜਾ ਕੇ ਜੇ ਆਖੀਏ ਵੀ ਨਹੀਂ ਕੋਈ ਗੱਲ ਤਾਂ ਉਹ ਮੇਲਾ ਕਰਨ ਵਾਲੀਆਂ ਚੋਂ ਸੀ ਜਿਹਨਾਂ ਨੂੰ ਇਹ ਤਕਲੀਫ ਮਲੂਮ ਹੁੰਦੀ ਸੀ ਉਧਰਲੇ ਪਾਸੇ ਉਹ ਮਹਾਂਪੁਰਸ਼ ਸਨ ਤੋ ਧਿਆਨ ਕਰ ਲਓ ਆਪਣੇ ਆਪ ਵਿੱਚ ਮੈਂ ਤੁਹਾਡੇ ਕੋਲੋਂ ਇਹਦੇ ਵਿੱਚ ਕੀ ਲੈਣਾ ਲੇਕਿਨ ਨਾ ਮੇਰੇ ਪੱਲੇ ਕੁਛ ਪੈਂਦਾ ਤੇ ਨਾ ਤੁਹਾਡੇ ਰਹਿੰਦਾ ਲੋਕ ਤੁਹਾਡੇ ਮੂੰਹ ਤੇ ਭਾਵੇਂ ਕਿਸੇ ਦੇ ਕੁਛ ਨਾ ਕਹਿਣ ਅੱਗੋ ਪਿੱਛੋਂ ਇਹ ਹੋ ਜਾਂਦਾ ਵੀ ਲੈ ਬੜੇ ਨਾਮਧਾਰੀ ਨੇ ਆਪਣੇ ਆਪ ਚ ਬਣੇ ਪਈ ਹੈ ਉੱਥੇ ਜਾ ਕੇ ਸਾਹ ਸੰਗਤ ਧਿਆਨ ਕਰੇ ਉਹਨਾਂ ਮੁੜ ਕੇ ਆ ਕੇ ਮੁਕਰ ਜਾਂਦੇ ਤਾਂ ਧਿਆਨ ਕਰ ਲਓ ਆਪਣੇ ਆਪ ਚ ਪ੍ਰੀਤਮ ਜੀ ਦਾ ਜਿੰਨਾ ਜ਼ੋਰ ਲੱਗਿਆ ਉਹਨਾਂ ਨੇ ਅੱਜ ਮੇਰੇ ਉੱਤੇ ਲਾ ਦਿੱਤਾ ਕਵਿਤਾ ਆਪਣੀ ਬਣਾ ਕੇ ਮੈਂ ਤਾਂ ਇਹਨਾਂ ਨੂੰ ਉੱਥੇ ਆਖਿਆ ਸੀ ਵੀ ਤੁਸੀਂ ਇਉਂ ਨਾ ਕਰੋ ਮੇਰੇ ਆਖੇ ਤਾਂ ਕੋਈ ਸਿਨੇਮਾ ਨਹੀਂ ਛੱਡ ਸਕਦਾ ਤੇ ਮੈਂ ਇੰਨੇ ਲੈ ਦਿੱਤੇ ਤੇ ਹੋਵਾਂ ਵੀ ਜੋ ਚਾਹਾਂ ਸੋ ਕਰਾਂ ਔਰ ਦੂਜੀ ਚੀਜ਼ ਦੇਖੋ ਰੋਜ਼ ਜਿੱਦਣ ਤੋਂ ਆਏ ਹਾਂ ਹੁਕਮਨਾਮੇ ਤੁਸੀਂ ਸੁਣਦੇ ਹੋ ਕੋਈ ਹੁਕਮਨਾਮਾ ਸਤਿਗੁਰਾਂ ਦਾ ਨਹੀਂ ਜਿਹਦੇ ਸਵੇਰ ਦਾ ਤੜਕੇ ਦਾ ਇਸ਼ਨਾਨ ਤੇ ਬਾਣੀ ਭਜਨ ਵਾਸਤੇ ਨਹੀਂ ਕਿਹਾ ਆਪਣਾ ਧਿਆਨ ਰੱਖਿਆ ਕਰੋ ਭਜਨ ਬਾਣੀ ਕਰਿਆ ਕਰੋ ਹੁਕਮ ਸਤਿਗੁਰਾਂ ਦਾ ਹੈ ਮੇਰੀ ਕੋਈ ਗੱਲ ਨਹੀਂ ਚੌਕੀਦਾਰ ਨੂੰ ਰੌਲਾ ਪਾਉਣ ਦਾ ਫਰਜ਼ ਹੈ ਤੁਸੀਂ ਦੇਖੋ ਸਮਾਂ ਕਿਹੋ ਜਿਹਾ ਆ ਰਿਹਾ ਹੈ ਅੱਗੇ ਕੀ ਕੁਛ ਹੋਇਆ ਹੈ ਕੀ ਲੋਕਾਂ ਨਾਲ ਬੀਤੀ ਹੈ ਔਰ ਹੁਣ ਤੁਸੀਂ ਬਿਹਾਰ ਵਾਲੇ ਆਦਮੀ ਹੋ ਮੈਂ ਤੁਹਾਨੂੰ ਇੱਕ ਦੀ ਗੱਲ ਨਹੀਂ ਸਮੁੱਚੀ ਇਹ ਗੱਲ ਕਰਦਾ ਤੇ ਇਸ ਵੇਲੇ ਤੁਸੀਂ ਜੇ ਦੇਖੋ ਤਾਂ ਬਿਹਾਰ ਜਿੰਨਾ ਹੈ ਇਹ ਕੋਈ ਲੁਕੀ ਛਿਪੀ ਗੱਲ ਨਹੀਂ ਜੇ ਤਾਂ ਇੱਕ ਆਦਮੀ ਦੀ ਗੱਲ ਹੋਵੇ ਵੀ ਫਲਾਣੇ ਆਦਮੀ ਨੂੰ ਨਵਾਨ ਆ ਗਿਆ ਬਈ ਉਹਦਾ ਉਹ ਡਿੱਗ ਚੱਲਿਆ ਜਾਂ ਕੁਝ ਹੋਇਆ ਲੇਕਿਨ ਆਮ ਤੌਰ ਉੱਤੇ ਸਾਰਾ ਕੁਝ ਗਿਰ ਰਿਹਾ ਹੈ ਤੁਸੀਂ ਆਪਣੇ ਖਰਚ ਤੁਸੀਂ ਆਪਣੇ ਫਜ਼ੂਲ ਖਰਚੀਆਂ ਖਾਣ ਦੇ ਪੀਣ ਦੇ ਪਹਿਨਣ ਦੇ ਕਈਆਂ ਸੱਜਣਾਂ ਦੇ ਸੂਟ ਇੰਨੇ ਸਵਾਏ ਘਰੇ ਪਏ ਹੋਣਗੇ ਜਿਹੜੇ ਉਹਨਾਂ ਦੇ ਕੰਮ ਵੀ ਕਿਸੇ ਨਹੀਂ ਆਉਂਦੇ ਉਹਨਾਂ ਦੇ ਹਜ਼ਾਰਾਂ ਰੁਪਈਏ ਲੱਗ ਜਾਂਦੇ ਸਿਰਫ ਇੱਕ ਗੱਲ ਕਰਕੇ ਜੇ ਮੈਂ ਗੁਰਬਖਸ਼ਾ ਦੇ ਪੰਜ ਸਵਾਇਆਂ ਦੇ ਤਰੋਸ ਕਹਿੰਦਾ ਮੈਂ ਸੱਤ ਸਵਾ ਲਵਾਂ ਤੁਹਾਡੇ ਧਿਆਨ ਦੇਣ ਦੀ ਲੋੜ ਹੈ ਤੁਹਾਨੂੰ ਇਹ ਗੱਲ ਦੇਖਣੀ ਚਾਹੀਦੀ ਹੈ ਸਤਿਗੁਰਾਂ ਕਿਹਾ ਭਾਈ ਭਜਨ ਪਾਣੀ ਜੋ ਕਰੂੰਗਾ ਉਹਦਾ ਥੋੜਾ ਧਨ ਪਦਾਰਥ ਵੀ ਨਾ ਮੁੱਕੂਗਾ ਸਤਿਗੁਰਾਂ ਨੇ ਤੁਹਾਡੇ ਤੇ ਬਖਸ਼ਿਸ਼ ਕਰੀ ਹੈ ਤੁਹਾਨੂੰ ਲੱਖਾਂ ਕਰੋੜਾਂ ਵਾਲੇ ਬਣਾਇਆ ਹੈ ਅਸੀਂ ਕਹਿੰਦੇ ਇਹਨੂੰ ਵੀ ਵੱਡੇ ਬਣਾਉਣ ਪਰ ਜਿਹਨਾਂ ਦਾ ਹੁਕਮ ਹੈ ਜਿਹਨਾਂ ਦੇ ਹੁਕਮ ਚ ਆਪਾਂ ਬੈਠੇ ਹਾਂ ਜਿਹਨਾਂ ਦੀ ਕਿਰਪਾ ਹੈ ਜਿਹਨਾਂ ਨੇ ਸਾਰਾ ਕੁਛ ਸਾਨੂੰ ਹੁਕਮ ਦਿੱਤਾ ਹੈ ਤੁਸੀਂ ਉਸ ਗੱਲ ਵੱਲ ਧਿਆਨ ਕਰਕੇ ਆਪਣੇ ਜੀਵਨ ਨੂੰ ਉੱਚਾ ਬਣਾਉਣ ਦੀ ਕੋਸ਼ਿਸ਼ ਕਰੋ ਸ਼ਰਾਬ ਤੇ ਲੋਕਾਂ ਨੇ ਪੈਸੇ ਲਾਏ ਇੱਕ ਘੜੀ ਕੋਲਾ ਸਵਾਦ ਦੇਖ ਕੇ ਮੁੜ ਕੇ ਰੁਪਈਏ ਗਵਾਏ ਔਰ ਸਰੀਰ ਖਰਾਬ ਕੀਤਾ ਤਮਾਸ਼ਿਆਂ ਚ ਜਾ ਕੇ ਜਾਂ ਫਜ਼ੂਲ ਖਰਚੀਆਂ ਕਰਕੇ ਅਸੀਂ ਇਹ ਨੀ ਕਹਿੰਦੇ ਕਿ ਲੜਕੀਆਂ ਨੂੰ ਪੈਸੇ ਨਾ ਦਿਓ, ਜਿਹਦੇ ਕੋਲ ਹੈ ਉਹ ਲੱਖ ਦੇਵੇ ਕਰੋੜ ਦੇਵੇ, ਸਾਨੂੰ ਇਹਦੇ ਤੇ ਕੋਈ ਇਤਰਾਜ਼ ਨਹੀਂ। ਲੇਕਿਨ ਜਿਹੜਾ ਉਹਨੇ ਕਿਹਾ ਹੋਰ ਮਨਮੁਖ ਦਾਜ ਜਿਹੜਾ ਕਿ ਦਿਖਾ ਲੇ ਲੋਕਾਂ ਨੂੰ ਦਿਖਾਉਣਾ, ਮੈਂ ਆਹ ਕੀਤਾ, ਇਹ ਕੰਮ ਚੰਗਾ ਨਹੀਂ ਤੁਹਾਡਾ, ਤੁਹਾਨੂੰ ਇਹਦੇ ਤੇ ਆਪ ਵਿਚਾਰ ਕਰਨੀ ਚਾਹੀਦੀ ਹੈ। ਔਰ ਬਾਬੇ ਬਿਸ਼ਨ ਸਿੰਘ ਜੀ ਸਾਡੇ ਕੋਲ ਸਨ, ਸਿਰ ਦਿਆਨ ਸਿੰਘ ਜੀ ਨਾਲ ਹੀ ਸਨ, ਮੇਰਾ ਖਿਆਲ ਹੈ ਜਿੱਥੋਂ ਤੱਕ ਚੌਥੀ ਦਾ ਹੀ ਜੇਸ ਹੋਣਾ ਹੈ। ਉਹ ਜਦੋਂ ਇੱਧਰੋਂ ਗਏ ਆ ਸਿਆਮ ਤੋਂ ਗੁਰਦੁਆਰੇ ਪੈਣੀ ਸਾਹਿਬ, ਇੱਕ ਮਹੀਨਾ ਇੱਕ ਸਿੱਖ ਨੂੰ ਸਤਿਗੁਰਾਂ ਦੇ ਦਰਸ਼ਨ ਹੋਏ ਤੇ ਚਿੱਤ ਚ ਆਇਆ ਵੀ ਨਿਤਨੇਮ ਕਰੀਏ। ਹਾਂ ਤੇ ਇਹੋ ਜਿਹੀ ਪਾਂਬੜ ਬਣਾਈ, ਰਾਤ ਨੂੰ ਕੱਟੇ ਹੋਏ ਇੱਕ ਸਿੰਘ ਨੂੰ ਹੁਕਮ ਹੋਇਆ ਕਿ ਆਪੋ ਆਪਣੇ ਔਗਣ ਦੱਸੋ। ਨਿਤਨੇਮ ਲੱਗੇ ਕਰਨ ਕੋਠੀ ਦੇ ਉੱਤੇ, ਬਾਗ ਵਿੱਚ ਚੜੇ ਸਾਰੇ ਜਿਹੜੇ ਦਸਵੀਂ ਸਰੀਰ ਸੀ, ਅਰਜ ਕੀਤੀ ਕਿ ਸੱਚੇ ਪਾਤਸ਼ਾਹ ਤੂੰ, ਤੇਰਾ ਨਾਂ ਹੈ ਪਰਦੇ ਢੱਕ, ਤੇ ਤੂੰ ਇਹ ਬਖਸ਼ਿਸ਼ ਕਰ ਵੀ ਸਾਥੋਂ ਅੱਗੇ ਨਾ ਹੋ। ਬੈਠੇ ਉੱਥੇ ਉਹ ਮਹੀਨਾ ਜੇਸ ਦਾ ਲੰਘਿਆ, ਭਜਨ ਬਾਣੀ ਕੀਤਾ, ਸਤਿਗੁਰਾਂ ਦੇ ਹੁਕਮਨਾਮੇ ਸੁਣਦੇ ਰਹੇ, ਬੜੀ ਸਤਿਗੁਰਾਂ ਕਿਰਪਾ ਕੀਤੀ, ਸਾਧ ਸੰਗਤ ਨੇ ਵੀ ਬੜੀ ਕਿਰਪਾ ਕੀਤੀ। ਮੇਰਾ ਖਿਆਲ ਹੈ ਇੱਥੇ ਵੀ ਉਦੋਂ ਸਾਧ ਸੰਗਤ ਨੇ ਉਹ ਜਪ ਤਪ ਕੀਤਾ ਹੋਏਗਾ। ਸੰਗਰਾਂਦ ਦੇ ਦਿਨ ਸਾਰੀ ਸੰਗਤ ਹਾਰ ਜੇ ਹਾਰ ਦੀ ਸੰਗਰਾਂਦ ਸੀ, ਜੇਸ ਦੀ ਨੂੰ ਸਾਰੀ ਸੰਗਤ ਜਾਗਦੀ ਰਹੀ ਰਾਤ ਨੂੰ। ਔਰ ਮੈਨੂੰ ਵੀ ਇਹ ਗੱਲ ਯਾਦ ਹੈ ਕਿ ਸਤਿਗੁਰਾਂ ਦੀ ਬਖਸ਼ਿਸ਼ ਨਾਲ ਉਹ ਦਿਨ ਹੱਥ ਚ ਨੀਂਦ ਨਹੀਂ ਰੱਖੀ। ਭਜਨ ਬਾਣੀ ਕਰਨਾ ਤੁਹਾਡਾ ਕੰਮ ਹੈ, ਸਤਿਗੁਰਾਂ ਦੇ ਹੁਕਮ ਅਨੁਸਾਰ, ਮੇਰੀ ਕੋਈ ਗੱਲ ਨਹੀਂ। ਉੱਥੇ ਬਾਬੇ ਬਿਸ਼ਨ ਸਿੰਘ ਹੋਰੀ ਸਾਡੇ ਜਿੱਕ ਰਹਿੰਦੇ ਸੀ ਲੱਲਾ ਦੇ, ਜਿੱਥੋਂ ਦੇ ਚੱਕਰਵਰਤੀ ਜੀ ਨੇ, ਉਹ ਬੜੇ ਮਹਾਂਪੁਰਖ ਸੀ। ਉਹ ਕਹਿੰਦੇ ਸੀ ਆਪਣੀ ਜ਼ਿੰਦਗੀ ਚ ਤਿੰਨ ਵੇਲਾ ਰਿਸ਼ਤੇਦਾਰਾਂ ਦੇ ਘਰ ਜਾ ਕੇ ਕੁਟੰਗੀਆਂ ਦਾ ਸੁੱਕਾ ਆਟਾ ਦਾਲ ਜਾਂ ਦੁੱਧ ਲੈ ਕੇ ਪੀਤਾ, ਨਹੀਂ ਛੱਡਦੇ ਨਹੀਂ ਸਰ ਕਿਸੇ ਦਾ। ਉਹ ਕਹਿਣ ਲੱਗੇ ਵੀ ਸਤਿਗੁਰਾਂ ਨੇ ਹੁਕਮ ਦਿੱਤਾ ਹੈ ਕਿ ਭਾਣੇ ਦੇ ਬਚਨ ਸਿੱਖ ਦੋਵੇਂ ਦੇ ਵਿੱਚ ਕਰੇ, ਜੇ ਇੱਕ ਵੇਰ ਵੀ ਨਹੀਂ ਕਰਦਾ ਤਾਂ ਸਿੱਖ ਨਹੀਂ ਰਹਿੰਦਾ, ਕਿਉਂਕਿ ਯਾਦ ਭੁੱਲ ਜਾਂਦੀ ਹੈ, ਫਸ ਜਾਂਦਾ ਮਾਇਆ ਚ। ਮੁੰਡੇ ਕੁੜੀਆਂ ਧਨ ਪਦਾਰਥ ਖੇਲ ਤਮਾਸ਼ਿਆਂ ਚ ਲੱਗ ਪੈਂਦਾ, ਤਾਂ ਸਤਿਗੁਰਾਂ ਦੇ ਹੁਕਮ ਸਾਹਿਬ ਨੇ ਕੋਣਾ ਚ ਆਇਆ ਕਿ ਅਸੀਂ ਕਿਸੇ ਦਾ ਇੱਕ ਦਿਨ ਰੱਖ ਕੇ ਨਹੀਂ ਆਉਣਾ, ਔਰ ਰੂਸਾਂ ਦੇ ਆਏ ਤੇ ਆਵਾਂਗੇ। ਸਾਰੀ ਦੁਨੀਆਂ ਰੂਸ ਬਣ ਗਈ ਹੈ, ਇੱਕ ਦੀ ਗੱਲ ਹੀ ਨਹੀਂ ਰਹੀ। ਜਿਹੜਾ ਉਹਨਾਂ ਲਿਖਿਆ ਸੀ ਪ੍ਰਗਟ ਹੋਏ ਰਾਮ ਸਿੰਘ ਦੂਲੋ, ਗੁਰੂ ਗੋਬਿੰਦ ਸਿੰਘ ਨੇ ਪੱਟੇ ਸਭ ਰਾਜਨ ਕੋ ਮੂਲੋ, ਕਿਸੇ ਜਗ੍ਹਾ ਦੁਨੀਆਂ ਚ ਅੱਜ ਕੋਈ ਰਾਜਾ ਦਿਸਦਾ? ਅੱਗੋਂ ਲਿਖਿਆ ਹੋਏ ਸਭੇ ਸਰਦਾਰੀ ਦਾਲ, ਉਹ ਸਰਦਾਰੀਆਂ ਵੀ ਸਾਡੇ ਤੇ ਹੁਣ ਉੱਡ ਗਈਆਂ ਨੇ ਮੁਲਕ ਚ, ਹਿੰਦੁਸਤਾਨ ਚ ਤੇ ਭਾਰਤ ਵਾਲਿਆਂ ਦੇ ਜ਼ਮੀਨਾਂ ਲੋਕਾਂ ਦੀਆਂ ਲੈ ਲੈ ਕੇ ਉਹ ਜਗੀਰਦਾਰੀਆਂ ਟੁੱਟ ਗਈਆਂ। ਹੁਣ ਕਾਰਖਾਨਿਆਂ ਵਾਲਿਆਂ ਵੱਲ ਵੀ ਧਿਆਨ ਹੋਇਆ, ਔਰ ਇੱਕ ਚੀਜ਼ ਉੱਥੇ ਕਾਨੂੰਨ ਪਾਸ ਹੋ ਰਿਹਾ ਕਿ ਮੇਰੇ ਕੋਲ ਅਗਰ ਲੱਖ ਰੁਪਈਆ ਮੇਰੀ ਜਾਇਦਾਦ ਹੈ ਤਾਂ ਜਿਹੜੀ ਥੋੜੀ ਬਹੁਤੀ ਮੈਂ ਪਹਿਲਾਂ 10 ਸਾਲ ਬੱਚਿਆਂ ਦੇ ਨਾਲ ਲਵਾ ਦਿਆਂ, ਦੂਸਰੀ ਜਿਹੜੀ ਜਾਇਦਾਦ ਹੈ ਉਸਨੂੰ ਗੌਰਮੈਂਟ ਆਪਣਾ ਕਬਜ਼ਾ ਕਰੇਗੀ। ਇਸ ਤਰ੍ਹਾਂ ਵਲੈਤ ਚ ਵੀ ਕੋਈ ਕਾਨੂੰਨ ਹੈ? ਮੈਨੂੰ ਤਾਂ ਉਹਦੀ ਸਾਰੀ ਸਮਝ ਨਹੀਂ। ਸਮਾਂ ਭਿਆਨਕ ਹੈ ਔਰ ਜ਼ਬਰਦਸਤ ਆ ਰਿਹਾ ਹੈ, ਤੁਹਾਨੂੰ ਸੋਚਣਾ ਵਿਚਾਰਨਾ ਚਾਹੀਦਾ। ਇਹ ਹੋਣਾ ਗੱਲ ਕਰੋ ਵੀ ਮੈਂ ਕਹਿਣਾ ਤੇ ਮੇਰੇ ਆਖੇ ਨਹੀਂ ਲੱਗਣਾ, ਚਲੋ ਮੇਰੇ ਨਾਂ ਹੀ ਲੱਗੋ। ਸਤਿਗੁਰਾਂ ਦਾ ਹੁਕਮ ਮੰਨੋ, ਉਹਨੇ ਹੁਕਮ ਦਿੱਤਾ ਕਿ ਭਾਈ ਪਾਣੀ 5 ਗ੍ਰੰਥ ਕਰਨੀ, ਜਪ ਜਾਪ ਰਹਿ ਰਹਾ ਤਾਂ ਆਸੀ ਸੋਲਾ ਆਸਾ ਦੀ ਵਾਰ ਸੁਖਮਣੀ, ਨਹੀਂ ਤਾਂ ਚੰਡੀ ਦੀ ਵਾਰ ਤੇ ਆਸਾ ਦੀ ਵਾਰ ਰਹਿ ਰਾਸ ਤੇ ਜਪ ਜਾਪ ਆਸੀ ਸੋਲਾ ਤੇ ਚੰਡੀ ਦੀ ਵਾਰ, ਇਹ ਤੂੰ 5 ਤੋਂ ਕੋਈ ਸਿੱਖ ਘੱਟ ਨਾ ਰਹੇ। ਸੋ ਮੈਂ ਅੱਜ ਕਰਨੀ ਹੈ, ਮੈਂ ਕੀਤੀ ਹੈ। ਸਮੇਂ ਦਾ ਕੋਈ ਪਤਾ ਨਹੀਂ, ਕਿਸੇ ਨੂੰ ਕੋਈ ਪਤਾ ਨਹੀਂ ਕਿ ਕਿਸ ਵੇਲੇ ਕਿਹਦੀ ਵਾਰੀ ਆਉਣੀ ਹੈ। ਮੈਂ ਬਾਰਿਸ ਮੈਂ ਜੋਗ ਲੈਣਾ ਬਿੰਦੀ ਕਛ ਬੰਦ, ਉਹ ਬੇਰਾ ਮੈਂ ਪੂਜੀਏ ਜੋ ਆਏ ਪੜੇ ਜਮ ਬੰਦ। ਹੁਣ ਕੱਲ ਸ਼ਾਮਾ ਪ੍ਰਸ਼ਾਦ ਮੁਕਰ ਜੀ ਜਦ ਬਸੇ, ਕੋਈ ਪਤਾ ਨਹੀਂ ਕੀ ਬਣਨਾ ਕੀ ਹੋਣਾ ਕਿਹਦੀ ਵਾਰੀ ਹੈ ਕੀ ਹੈ। ਤੁਸੀਂ ਸੋਚੋ ਵਿਚਾਰੋ, ਸਤਿਗੁਰਾਂ ਦੇ ਹੁਕਮਾਂ ਵੱਲ ਧਿਆਨ ਦਿਓ, ਨਹੀਂ ਤਾਂ ਸਾਡਾ ਉਹ ਹਾਲ ਨਾ ਹੋਵੇ। ਉਹ ਇੱਕ ਪੰਡਿਤ ਸੀ, ਉਹ ਕਥਾ ਰੋਜ਼ ਸੁਣਨ ਜਾਂਦਾ ਹੁੰਦਾ, ਉਹ ਕਥਾ ਸੁਣ ਕੇ ਘਰ ਆ ਜਾਂਦਾ, ਉਹਨੂੰ ਕੋਈ ਕੰਮ ਪੈ ਗਿਆ। ਉਸਨੇ ਆਪਣੇ ਲੜਕੇ ਨੂੰ ਇਹ ਗੱਲ ਆਖੀ, ਬੱਚਾ ਮੇਰੀ ਜਗ੍ਹਾ ਤੂੰ ਫਲਾਣੀ ਜਗ੍ਹਾ ਕਥਾ ਹੁੰਦੀ ਹੈ ਸੁਣਨ ਜਾਇਆ ਕਰ, ਜਿੰਨਾ ਚਿਰ ਮੈਂ ਨਹੀਂ ਆਉਂਦਾ। ਲੜਕਾ ਕਥਾ ਸੁਣ ਗਿਆ, ਲੜਕੇ ਨੇ ਕਦਰ ਸੁਣਿਆ ਕਿ ਗਊ ਅਗਰ ਅੰਨ ਉੱਤੇ ਜਾਂ ਕਿਸੇ ਪੱਤਿਆਂ ਉੱਤੇ ਕਿਸੇ ਚੀਜ਼ ਨੂੰ ਆ ਲੱਗੇ ਤਾਂ ਉਹਨੂੰ ਮੋੜ ਨਾ ਦੇ। ਉਹ ਦੁਕਾਨਦਾਰ ਆਦਮੀ ਸੀ, ਉਹ ਮੁੜ ਕੇ ਆ ਗਿਆ, ਲੜਕਾ ਕੋਲ ਬੈਠਾ ਸੀ, ਗਊ ਚ ਲੱਗੀ ਲੜਕੇ ਨੇ ਨਾ ਅਡਾਈ ਦਾਣਿਆਂ ਤੋਂ, ਉਹ ਕਹਿੰਦਾ ਗਊ ਨੂੰ ਮੋੜ। ਤੂੰ ਇਹ ਕੀ ਕੀਤਾ? ਉਹ ਨਾ ਕਿਹਾ ਬਾਪੂ ਜੀ ਮੈਨੂੰ ਤੁਸੀਂ ਭੇਜਿਆ ਸੀ ਕਥਾ ਸੁਣਨ, ਉੱਥੇ ਤੇ ਕੀ ਕਹੀ ਸੀ ਕਿ ਗਊ ਨੂੰ ਮੋੜਨਾ ਨੀ, ਉਹ ਤੇਰੇ ਵਰਗੇ ਤਾਂ ਘਰ ਜਾਣਦੇ ਨੇ ਜੇ ਤੂੰ ਕੀ ਬਣਾਇਆ ਨਿੱਜ ਜੰਮਿਆ ਭਾਈ, ਉੱਥੇ ਜੋ ਕੁਛ ਸੁਣੀਏ ਉੱਥੇ ਹੀ ਧੋਤੀ ਜਾ ਰਿਹਾ ਹੀ ਹੈ। ਜੇ ਤਾਂ ਇਹੋ ਹੀ ਗੱਲ ਹੈ, ਮੇਰੀ ਵੀ ਗੱਲ ਛੱਡੋ, ਸਤਿਗੁਰਾਂ ਦੇ ਹੁਕਮ ਪੌੜੀਆਂ ਨਹੀਂ ਉਤਾਰਨਾ, ਕੁਛ ਤਾਂ ਤੁਹਾਡੀ ਮਰਜ਼ੀ, ਨਾ ਮੇਰੇ ਫਾਇਦਾ ਕੁਛ ਕਹਿਣ ਦਾ, ਨਾ ਸਤਿਗੁਰਾਂ ਦੇ ਹੁਕਮਾਂ ਦੇ ਸੁਣਨ ਦਾ ਫਾਇਦਾ, ਨਾ ਤੁਹਾਡੇ ਕੁਛ ਪੱਲੇ ਪਿਆ, ਨਾ ਕੁਛ ਗੱਲ ਨਾ ਬਾਤ। ਤੇ ਜੇ ਮੈਨੂੰ ਬਚਨ ਤੇ ਫਿਰ ਉਹ ਕਹਿੰਦੇ ਸਾਰੇ ਸੁੱਖ ਪ੍ਰਾਪਤ ਹੋਣਗੇ, ਤੇ ਭਾਈ ਫਿਰ ਸਾਰੇ ਸੁੱਖ ਲੈ ਲੈਣ, ਤਾਂ ਸਤਿਗੁਰਾਂ ਦੇ ਹੁਕਮ ਮੰਨੋ ਔਰ ਉਹਨਾਂ ਦੇ ਹੁਕਮਾਂ ਉੱਤੇ ਚੱਲੋ। ਮਹਾਰਾਜ ਕੀ ਗੱਲ ਹੈ? ਜਿੱਧਰ ਤੁਸੀਂ ਪੁੱਛਿਆ ਭਜਨ, ਪਿਛਲੇ ਸਤਿਗੁਰਾਂ ਦੇ ਹੁਕਮ ਅਨੁਸਾਰ ਤੁਹਾਡੇ ਸਾਰੇ ਬਖਸ਼ੇ ਗਏ, ਉਦੋਂ ਬਾਅਦ ਜੇ ਕੁਛ ਤੁਸੀਂ ਕੀਤਾ ਤੁਸੀਂ ਸਾਧ ਸੰਗਤ ਜੀ ਬਖਸ਼ਾਇਆ ਤਾਂ ਨਿਬੜ ਗਿਆ, ਤੇ ਕਿਵੇਂ ਕਰਨਾ ਵੀ ਜੇ ਹੁਣ ਇਉਂ ਹੀ ਹੋਣਾ ਵੀ ਜਦੋਂ ਮੈਂ ਆਉਣਾ ਤੁਸੀਂ ਖੜੇ ਵੀ ਹੋ ਜਾਣਾ, ਆਉਂਦਿਆਂ ਨੂੰ ਫੇਰ ਵੀ ਲੈ ਆਉਣਾ, ਤਾਂ ਮੇਰੀ ਕੋਈ ਵਾਹ ਨਹੀਂ। ਭਜਨ ਕਰਿਆ ਕਰੋ, ਜਿਹੜਾ ਹੁਕਮ ਮਿਲਿਆ ਹੈ ਜੇ ਭਜਨ ਕਰੋਗੇ ਇਸ਼ਨਾਨ ਕਰੋਗੇ ਤਾਂ ਫਲ ਆਪੇ ਅੰਦਰੋਂ ਮਿਲੇਗਾ, ਜੇ ਨਾ ਕਰੋਗੇ ਤਾਂ ਮੇਰੀ ਜ਼ੁਬਾਨ ਨੇ ਕੁਛ ਨੀ ਬਣਾਉਣਾ, ਐਵੇਂ ਜਿਹੜਾ ਮੇਰੀ ਗੱਲ ਸੁਣਨਾ ਰਿਹਾ। ਇਹੀ ਗੱਲ ਹੈ ਬਖਸ਼ਣ ਦੀ, ਇਹੋ ਗੱਲ ਹੈ ਬਖਸ਼ਾਉਣ ਦੀ, ਕਿ ਪਿਛਲੇ ਛੱਡ ਕੇ ਅੱਗੇ ਛੱਡੋ ਔਰ ਸਤਿਗੁਰਾਂ ਕੋਲ ਅਰਦਾਸ ਕਰੋ, ਬਹੁਤੀਆਂ ਗੱਲਾਂ ਵੀ ਲੋੜ ਨੇ, ਸਤਿਗੁਰ ਸਭ ਕੁਝ ਬਖਸ਼ ਸਕਦੇ। ਜਿੱਥੇ ਛੱਡਿਆ ਸੀ ਉਹਨੇ ਆ ਕੇ ਰੋਜ਼ ਇੱਕ ਘੰਟੇ ਵਾਸਤੇ ਸਾਧ ਸੰਗਤ ਕਰਦੀ ਹੈ ਨਿਤਨੇਮ, ਉਸ ਨਿਤਨੇਮ ਦਾ ਵਕਤ ਮੈਂ ਦੇਖਦਾ ਰਹਿਣਾ, ਜੇ ਮੈਂ ਉਹ ਗੱਲਾਂ ਕਰੀ ਜਾਵਾਂ ਤਾਂ ਦੋ ਘੰਟੇ ਬਹਿ ਕੇ ਸੁਣੀ ਜਾਓਗੇ। ਜਦੋਂ ਨਿਤਨੇਮ ਦਾ ਮੇਰਾ ਆਉਂਦਾ ਹੈ ਤਾਂ ਫਿਰ ਸਾਧ ਸੰਗਤ ਕੂਕਿਆਂ ਨੂੰ ਵੀ ਫਿਰ ਚਾਲ ਪੈਂਦੀ ਹੈ, ਇੱਕ ਪੌੜੀ ਤੋਂ ਦੌੜਨ ਦੀ ਵੀ ਇਹ ਘੰਟਾ ਖੜਾ ਹੈ, ਕੀ ਚੀਜ਼ ਹੈ ਜਿਹੜਾ ਸਾਨੂੰ ਦੁੱਖ ਦੇਗਾ। ਔਰ ਮੈਂ ਬੜਾ ਹੈਰਾਨ ਹੋਣਾ ਇਸ ਗੱਲ ਨੂੰ ਦੇਖ ਕੇ ਕਿ ਸ਼ਰਮ ਮੈਨੂੰ ਵੀ ਆਉਂਦੀ ਹੈ ਔਰ ਤੁਹਾਨੂੰ ਵੀ ਆਉਣੀ ਚਾਹੀਦੀ ਹੈ, ਕਿ ਜੇ ਤੁਸੀਂ ਮੇਰੇ ਆਏ ਤੋਂ ਵੀ ਇੱਕ ਘੰਟਾ ਨਿਤਨੇਮ ਨਹੀਂ ਕਰਦੇ ਤਾਂ ਪਿੱਛੋਂ ਕੀ ਕਰਦੇ ਹੋ? ਫਿਰ ਸਤਿਗੁਰਾਂ ਆਉਣਾ, ਉਹਨਾਂ ਦਰਸ਼ਨ ਦੇਣਾ, ਉਹਨਾਂ ਨੇ ਹੌਸਲਾ ਸਰਗਾਉਣਾ, ਹੁਕਮ ਦਿੱਤਾ ਹੈ ਵੀ ਅੱਗੇ ਮੌਲੇ ਵੀ ਹੈ ਹੁਣ ਪੌਲੇ ਵੀ ਹੈ, ਭਾਈ ਆਪੋ ਆਪਣੇ ਸਿਰ ਤਕੜੇ ਕਰੋ, ਜੇ ਤੁਹਾਡੇ ਚ ਹਿੰਮਤ ਹੈ ਮੈਂ ਤੇ ਮਾਰਾਂ, ਮੇਰੀ ਤੇ ਬਾਹਰ ਕੋਈ ਨੀ, ਮੈਂ ਤਾਂ ਤੁਹਾਡੇ ਅੱਗੇ ਅੱਜ ਕੀਤੀ ਹੈ, ਜੇ ਤੁਹਾਡਾ ਚਿੱਤ ਕਰਦਾ ਹੈ ਤੇ ਗੱਲ ਕਰਿਆ ਕਰੋ। ਜੇ ਤੁਸੀਂ ਨਿਤਨੇਮ ਦੇ ਵੇਲੇ ਵੀ ਭੱਜ ਜਾਂਦੇ ਹੋ ਤੇ ਫਿਰ ਤੁਸੀਂ ਵੇਲਾ ਕਿਹੜਾ ਹੈ? ਜੇ ਗੱਲਾਂ ਹੀ ਸੁਣਨ ਦੀ ਗੱਲ ਹੈ ਤਾਂ ਗੱਲਾਂ ਦੇ ਕੋਈ ਫਾਇਦਾ ਨੀ ਦਿੰਦੀ, ਜਿਹਨਾਂ ਦੇ ਉੱਤੇ ਕੋਈ ਅਸਰ ਨਹੀਂ ਹੋਣਾ।
ਹਾਂਜੀ ਮਾਂ,
ਸਾਰੀ ਲੋਕ ਰਿਹਾ ਰਹਿ ਰਹਾ। ਬਿਹਾਰ ਦਾ ਧਿਆਨ ਕਰਦੇ ਹੋ ਜਿਸ ਤਰ੍ਹਾਂ, ਜੇ ਸਤਿਗੁਰਾਂ ਵੱਲ ਧਿਆਨ ਕਰਕੇ ਅਰਦਾਸ ਕਰੋ ਕਿ ਤੁਹਾਡੇ ਤੇ ਮੈਂ ਵੀ ਅਰਜ ਕਰਦਾ ਵੀ ਸਤਿਗੁਰ ਬਖਸ਼ਿਸ਼ ਕਰਨ, ਤੈਨੂੰ ਬਲ ਬਖਸ਼ਣ, ਸਾਰੀ ਸਾਹਿਬ ਤੈਨੂੰ ਬਲ ਬਖਸ਼ਣ, ਨਿਤਨੇਮ ਕਰਨ, ਭਜਨ ਪਾਣੀ ਕਰਨ, ਇਸ਼ਨਾਨ ਪਾਣੀ ਕਰਨ, ਤਾਂ ਕਿ ਜਿਹੜੀ ਇਹ ਚੀਜ਼ ਹੈ ਕੀਤੀ ਚਾਦਰ ਸਤਿਗੁਰਾਂ ਦੀ ਹੈ, ਜੇ ਇਹਨੂੰ ਦਾਗ ਲੱਗਦਾ ਤਾਂ ਭਾਈ ਸਾਨੂੰ ਸਾਰਿਆਂ ਨੂੰ ਲੱਗਦਾ। ਇਸ ਗੱਲ ਵੱਲ ਧਿਆਨ ਦੇ ਲਓ, ਅੱਗੇ ਤੁਹਾਡੀ ਮਰਜ਼ੀ ਹੈ, ਮੈਂ ਹੋਰ ਕੁਛ ਨੀ ਕਹਿਆ। ਪਿਆਰ ਤੋਂ ਹੀ ਲੱਗੇ ਹਨ ਪੜ੍ਹਨ ਸਤਿਗੁਰਾਂ ਦੇ ਜੀਵਨ ਦੇ ਮੁਤਾਲਿਕ ਜਿਹੜਾ ਆਲਮ ਜੀ ਨੇ ਲਿਖਿਆ, ਉੱਥੇ ਹੁਕਮ ਲਗਾਉਣ ਦੀ ਗੱਲ ਨਹੀਂ। ਸ਼ਹੀਦ ਹੋਏ ਹੱਸਦੇ ਹੱਸਦੇ, ਅੱਜ ਅਸੀਂ ਉਹਨਾਂ ਦਾ ਨਾਮ ਲੈ ਕੇ ਉੱਚੇ ਹੁੰਦੇ ਹਾਂ। ਗੋਲਵਾਲਕਰ ਜੀ ਜਿਹੜੇ ਰਾਸ਼ਟਰੀ ਸੰਘ ਦੇ ਗੁਰੂ ਹਨ, ਮੇਰੇ ਪਾਸ ਉਹਨਾਂ ਦੀ ਚਿੱਠੀ ਆਈ ਕਿ ਇਸ ਵੇਲੇ ਕੰਮ ਹੈ, ਤੇਰੇ ਵੀ ਲੋਕ ਆ ਕੇ ਲੜਦੇ ਹਨ ਕਿ ਗਊ ਬੰਦਾ ਬੰਦ ਕਰਨ ਵਾਸਤੇ। ਬੜੀ ਉਹਨਾਂ ਨੇ ਪ੍ਰੇਮ ਨਾਲ ਚਿੱਠੀ ਲਿਖੀ ਹੋਈ ਹੈ, ਤਾਂ ਅਖਬਾਰ ਵਿੱਚ ਦੇਣ ਵਾਸਤੇ ਸਾਡੇ ਹਿੰਦੁਸਤਾਨ, ਸਾਡੇ ਪੰਜਾਬ ਵਾਸੀਆਂ ਭਰਾਵਾਂ ਨੂੰ ਕੋਈ ਚੀਜ਼ ਨਹੀਂ ਮਿਲੀ ਬਿਨਾਂ ਕੂਕਿਆਂ ਦੀ ਗਊ ਵਾਲੀ ਕੁਰਬਾਨੀ ਤੋਂ। ਪਰ ਹੁਣ ਸਾਡੀ ਕੀ ਗੱਲ ਹੈ, ਉਹ ਮਾਮੇ ਨੇ ਕਰੀਏ ਕਿ ਵੀਰਬਲੀਆਂ ਦੇ ਭਣੇਵਾ ਆਖੜਿਆ ਫਿਰੇ, ਜਦੋਂ ਅਸੀਂ ਕਰਨਾ ਹੀ ਕੁਛ ਨਹੀਂ, ਅਸੀਂ ਧਰਮ ਨੂੰ ਵੇਖਣਾ ਹੀ ਨਹੀਂ ਚਾਹੁੰਦੇ। ਅਸੀਂ ਧਰਮ ਇਸੇ ਚੀਜ਼ ਨੂੰ ਸਮਝਿਆ ਵੀ ਜਿਹੜਾ ਸਾਨੂੰ ਸੁੱਖ ਮਲੂਮ ਹੋਵੇ, ਨਹਾਈ ਨਹਾਈਏ ਨਾ, ਸਵੇਰੇ ਉੱਠੀਏ ਨਾ, ਜਿੱਥੋਂ ਮਰਜ਼ੀ ਹੈ ਖਾ ਲਈਏ, ਜੋ ਮਰਜ਼ੀ ਹੈ ਦੇਖਦੇ ਰਹੀਏ, ਇਹਦੇ ਨਾਲ ਕੀ ਬਿਗੜਦਾ? ਇਸ ਗੱਲ ਦਾ ਪਤਾ ਤਾਂ ਲੱਗਦਾ, ਜਿਵੇਂ ਮੈਂ ਦੱਸਿਆ ਵੀ ਇੱਕ ਮੇਰ ਟੁੱਟੀ ਤੋਂ ਲੱਤ ਵੀ ਟੁੱਟ ਗਈ, ਘੋੜੇ ਦੀ ਵੀ ਟੁੱਟ ਗਈ, ਆਪਣੀ ਵੀ ਟੁੱਟ ਗਈ। ਜਿਹੜਾ ਧਿਆਨ ਦੇਣ ਦੀ ਲੋੜ ਹੈ, ਧਰਮ ਦੇ ਆਸ ਨੇ ਉਹਨਾਂ ਨੇ ਕੰਮ ਕੀਤਾ, ਉਦੋਂ ਮਗਰੋਂ ਵਾਰੀ ਆਈ ਦੂਸਰਿਆਂ ਦੀ। ਉਹ ਮਲੇਰਕੋਟਲੇ ਨੂੰ ਤਿਆਰ ਹੋਏ, ਉਹ ਕਿਹੋ ਜਿਹੇ ਸਿੱਖ ਸਨ? ਮਾਤਾ ਜੀ ਦਾ ਜਿਹੜੇ ਜਨਮ ਸੀ, ਉਦੋਂ ਦਸਕੋ ਪੜਾਅ ਇੱਕ ਲੰਗਲਾ ਪਿੰਡ ਹੈ, ਸਤਿਗੁਰ ਸੱਚੇ ਪਾਤਸ਼ਾਹ 1928 ਦੀ ਵਿਸਾਖੀ ਦੇ ਮੇਲੇ ਤੋਂ ਬਾਅਦ ਤੀਸਰੇ ਚੌਥੇ ਦਿਨ ਉੱਥੇ ਜਾਂਦੇ ਹਨ। ਉੱਥੇ ਇੱਕ ਸੂਬੇ ਦਾ ਭਰਾ ਮਾਈਆਂ ਤੁਰੀਆਂ ਜਾਂਦੀਆਂ ਰਸਤੇ ਚ, ਕੋਈ ਹੋਰ ਖਰਾਬੀ ਨੀ ਦੇਖੀ, ਉਹ ਮਾਈਆਂ ਨੂੰ ਹੱਸਿਆ ਹੈ, ਉਹਨਾਂ ਪਛਤਾਵਿਆਂ ਨੇ ਦੇਖ ਕੇ ਉਹਨੂੰ ਘੋੜੀ ਉੱਤੋਂ ਲਾਹ ਲਿਆ ਔਰ ਮਾਰਿਆ, ਉਹਨੂੰ ਮਾਰ ਪਈ। ਉਸ ਮਾਰ ਤੋਂ ਸੂਬਿਆਂ ਸਤਿਗੁਰਾਂ ਕੋਲ ਜਾ ਕੇ ਕਿਹਾ, ਤੁਸੀਂ ਇਹਨਾਂ ਨੂੰ ਕੁਛ ਨੀ ਆਉਂਦੇ, ਇਹ ਬੜੇ ਖਰਾਬ ਹਨ। ਇਹਨਾਂ ਨੇ ਬਾਬੇ ਜਵਾਹਰ ਸਿੰਘ ਹੋਰੀ ਜਿਹੜੇ ਸਤਿਗੁਰ ਜਿਹਨਾਂ ਨੇ ਜੇਲ੍ਹਾਂ ਨੂੰ ਉੱਠ ਕਰਾਉਂਦੇ ਸੀ, ਉਹਨਾਂ ਦੇ ਵੀ ਮੁੱਕੀ ਪਿੰਨੀ ਤੇ ਮਾਰੀ, ਤੁਸੀਂ ਤਾਂ ਨੀ ਕੁਛ ਆਖਿਆ। ਸਤਿਗੁਰ ਮੌਜ ਦਾ ਮਾਲਕ ਹੈ, ਸਤਿਗੁਰਾਂ ਸੋਟਾ ਮੰਗਾਇਆ, ਮੰਗਾ ਕੇ ਸੋਟਾ ਜ਼ਮੀਨ ਤੇ ਮਾਰਿਆ ਟੁੱਟ ਗਿਆ, ਫਿਰ ਹੋਰ ਸੋਟਾ ਮੰਗਾਇਆ, ਦੋ ਤਿੰਨ ਵਾਰ ਮਾਰ ਕੇ ਜਿਹੜਾ ਨਾ ਟੁੱਟਿਆ, ਉਹਨੇ ਮਸਤਾਨਿਆਂ ਨੂੰ ਸੱਦ ਲਿਆ। ਸੁੱਕਾ ਹੋਇਆ ਛੱਪੜ ਹੈ ਪਾਣੀ ਵਾਲਾ, ਲਾਮਾ ਤੋਂ ਉੱਚਾ ਹੈ, ਵਿੱਚੋਂ ਨੀਵਾਂ ਹੈ, ਤੋੜ ਲੈਣ ਅੱਗੇ ਅੱਗੇ, ਹੀਰਾ ਸਿੰਘ ਅੱਗੇ ਹੈ, ਲਹਿਰਾ ਸਿੰਘ ਪਿੱਛੇ ਹੈ, ਇਸੇ ਤਰ੍ਹਾਂ ਹੀ ਜਿਹੜੇ 70-80-90 ਹਰ ਕੋਲੇ ਜਾਂਦੇ ਹਨ। ਸਤਿਗੁਰੂ ਜੀ ਇੱਕ ਇੱਕ ਡਾਂਗ ਸੋਟਾ ਜ਼ੋਰ ਨਾਲ ਉਹਨਾਂ ਦੇ ਮਾਰੀ ਜਾਂਦੇ ਨੇ ਇੱਕ ਪਾਸੇ, ਜਦੋਂ ਇੱਕ ਗੇੜਾ ਸਾਰਿਆਂ ਦਾ ਆ ਗਿਆ ਤਾਂ ਕਹਿੰਦੇ ਸੱਚਿਆ ਪਾਤਸ਼ਾਹ ਹੁਣ ਇਸ ਪਾਸੇ ਦੇ ਪਾਪ ਵੀ ਚਾਰ। ਦੂਸਰਾ ਪਾਸਾ ਅੱਗੇ ਕਰ ਦਿੱਤਾ, ਫਿਰ ਦੂਸਰੇ ਪਾਸੇ ਵੱਜੀਆਂ, ਵੱਜੀਆਂ ਤੋਂ ਬਾਅਦ ਹੀਰਾ ਸਿੰਘ ਨੇ ਸਿਰ ਚ ਸਤਿਗੁਰਾਂ ਨੇ ਸੋਟਾ ਮਾਰਿਆ, ਜਿਹਦੇ ਨਾਲ ਚਾਰ ਪਾੜੀਆਂ ਸਿਰ ਦੀਆਂ ਹੋ ਗਈਆਂ। ਉੱਥੇ ਆਏ ਸੀ ਦਾ ਥਾਂ ਹੀ ਨੀ, ਕਿਉਂ ਕਿ ਕਿਉਂ ਨਾ ਮਰੀ ਜਾ, ਜੇ ਇਹਦਾ ਨਤੀਜਾ ਜਾਂਚ ਹੋ ਪਿਆ ਬਜਾਣਾ, ਜੇ ਚੋਜੀ ਇਹ ਚੋਜ ਕਰਦਾ। ਪੜੋ ਇਤਿਹਾਸ ਗੁਰੂ ਗੋਬਿੰਦ ਸਿੰਘ ਦੇ ਕੋਲ, ਜਿਹੜਾ ਥੋੜਾ ਜਿਹਾ ਗਲੇ ਨੂੰ ਆਕੜ ਹੋਈ ਵੀ ਮੇਰੇ ਸੂਰਮੇ ਗੁਰੂ ਜੀ ਤੁਸੀਂ ਨਾ ਮੰਗਾਏ ਅਨੰਦਪੁਰ ਵਿੱਚ, ਉਹ ਮੌਜ ਦਾ ਮਾਲਕ ਹੈ, ਉਹ ਦੌੜਦੇ ਚ ਬੈਠੇ ਇੱਕ ਦਿਨ ਕਹਿੰਦੇ ਹਨ ਚੱਲਿਆ ਭਈਆ ਬਦੂਕ ਆਈ ਹੈ, ਤੂੰ ਆਹ ਅਸੀਂ ਮੇਰੇ ਬੜੇ ਸੂਰਮੇ ਨੇ ਲਿਆ ਕੋਈ ਖੜਾ ਕਰ ਸਾਹਮਣੇ, ਜਿਹਦੇ ਤੇ ਅਸੀਂ ਚਲਾ ਕੇ ਦੇਖੀਏ। ਸਿਪਾਹੀਆਂ ਨੂੰ ਆਖਿਆ, ਉਹਨਾਂ ਆਖਿਆ ਜਿਹੜੇ ਹੌਲਦਾਰ ਸਾਡੇ ਬਹੁਤ ਹੀ ਤਨਖਾਹ ਲੈਂਦੇ ਨੇ, ਉਹਨਾਂ ਆਖਿਆ ਸੂਬੇਦਾਰ ਲੈਂਦੇ ਨੇ, ਅਖੀਰ ਚਲੋ ਹੀ ਡਲਿਆ ਤੂੰ ਹੀ ਖੜੋ, ਗੱਲਾਂ ਵੀ ਡਰ ਗਿਆ। ਗੁਰੂ ਗੋਬਿੰਦ ਸਿੰਘ ਸਾਹਿਬ ਕਹਿੰਦੇ ਡਲਿਆ ਮੇਰੇ ਸਿੱਖ, ਬਾਹਰ ਇੱਕ ਰਵਦਾਸੀਆ ਸਿੱਖ ਹੈ, ਮਜ਼ਬੀ ਸਿੱਖ ਹੈ ਭਾਈ ਵੀਰ ਸਿੰਘ, ਉਹ ਦੋਵੇਂ ਦਸਤਾਰੇ ਸਜਾਉਣੇ ਵੀ ਕਹਿੰਦਾ ਮੇਰੇ ਹੁਕਮ ਉਚਾਰਾ ਵੀਰ ਸਿੰਘ ਦਾ ਸਜਿਤ ਦਸਤਾਰਾ, ਭਾਈ ਹੁਕਮ ਇਹ ਹੈ ਵੀ ਸਤਿਗੁਰਾਂ ਨੇ ਰੂਪ ਦਾ ਨਿਸ਼ਾਨਾ ਲਾ ਕੇ ਦੇਖਣਾ ਹੱਥ ਵਿੱਚ ਉਸੇ ਤਰ੍ਹਾਂ ਹੀ ਪੱਗ ਦਾ ਪੇਚ ਫੜ ਕੇ ਭੱਜ ਭਾਈ ਦੂਆ ਕਹਿੰਦਾ ਮੇਰੇ ਇਹ ਨਾ ਅੱਗੇ ਹੋ ਜਾਏ ਇਹ ਮੇਰੇ ਅੱਗੇ ਨਾ ਹੋ ਜਾਏ ਜਦੋਂ ਜਾ ਕੇ ਖੜਾ ਹੋਇਆ ਅੱਗੇ ਉੱਤੋਂ ਦੀ ਜਲਾ ਦਿੱਤੀ ਉੱਪਰ ਕੋ ਕਰ ਨਹੀਂ ਜਲਾਈ ਨਹੀਂ ਕਰਿਆ ਕਰਮ ਕਾਇਮ ਸੀ ਸਿਰ ਬੰਨ ਲਿਆ ਹੁਕਮ ਦੇ ਦਿੱਤਾ ਅੱਜ ਇੱਕ ਚੀਜ਼ ਆ ਗਈ ਹੈ ਜੇ ਅਸੀਂ ਸਾਸ ਰੂਹ ਤੋਂ ਬਾਹਰ ਹੋਵੇ ਸਿਹਤ ਵਾਲੇ ਅਸੀਂ ਬਾਹਰ ਹੋ ਜਾਂਦੇ ਹਾਂ ਦੂਆ ਉਹਨੂੰ ਕਹਿੰਦਾ ਉਹ ਸਿਹਤ ਦੇ ਆਸ ਨੂੰ ਇਉਂ ਕਰਦਾ ਤੇਰਾ ਕੀ ਵਿਗੜਿਆ ਸੁੰਦਰ ਸੁਣ ਇਉਂ ਕਰਦਾ ਤੇਰਾ ਕੀ ਵਿਗੜਿਆ ਸੁਣਾਉਣਾ ਇਉਂ ਕਰਦਾ ਤੇਰਾ ਕੀ ਵਿਗੜਿਆ ਉਹਦੇ ਨਾਲ ਦੇ ਹੋ ਜਾਂਦੇ ਇਹ ਕੋਈ ਨੀ ਕਹਿੰਦਾ ਕਿ ਪਾਗਲਾ ਸਾਧ ਸੰਤ ਚੋਂ ਨਿਕਲਿਆ ਕੋਈ ਨਾ ਰਹਿੰਦਾ ਇਹ ਚੀਜ਼ ਦੀ ਵਾਕਫੀ ਹੈ ਸੰਤ ਜਿਉਂ ਸਿੰਘ ਉਹਨੇ ਸਿਆਹੀ ਵਾਲੇ ਵਰਗੀਆਂ ਨੇ ਜਿਹੜੇ ਮੇਰੇ ਅੱਗੇ ਸ਼ਰਧਾ ਵੀ ਉਸ ਤਰ੍ਹਾਂ ਦੀ ਨਹੀਂ ਸਨ ਰੱਖਦੇ ਲਾਹੌਰ ਦੇ ਹੋਲੇ ਉਹਨਾਂ ਨੂੰ ਕੱਢਿਆ ਵਿਸਾਖੀ ਦੇ ਅੰਮ੍ਰਿਤਸਰ ਆ ਕੇ ਉਹ ਮਹਾਂਪੁਰਖ ਜਿਹਨਾਂ ਨੂੰ ਅਸੀਂ ਮੱਥਾ ਟੇਕਦੇ ਸਾਂ ਮੂੰਹ ਕਾਲਾ ਕੀਤਾ ਹੋਇਆ ਤੇ ਬਾਬਾ ਕੇਸਰ ਜੀ ਨਾਲ ਹਨ ਜਿਹਨਾਂ ਨੇ 12 ਸਾਲ ਸੁੱਤੇ ਨਹੀਂ ਸਵਾ ਸੌ ਪਾਠ ਜਪ ਸਾਹਿਬ ਦਾ ਰੋਜ਼ ਕੀਤਾ ਸਵਾ ਲੱਖ ਜਾਪ ਭਜਨ ਦਾ 12 ਸਾਲ ਰੋਜ਼ ਕੀਤਾ ਉਹ ਮਹਾਂਪੁਰਖ ਮੇਰੇ ਅੱਗੇ ਖਲੋਤੇ ਰੋਂਦੇ ਹੁੰਦੇ ਆ ਪਾਤਸ਼ਾਹ ਪਾਤਸ਼ਾਹ ਉਹਨਾਂ ਨੂੰ ਪਤਾ ਸੀ ਕਿ ਸਿੱਖ ਦਾ ਬਾਹਰ ਨਿਕਲਣ ਦਾ ਮਤਲਬ ਕੀ ਹੈ ਅੱਜ ਸਾਡੇ ਵਾਸਤੇ ਤਮਾਸ਼ਾ ਬਣ ਗਿਆ ਚੱਲ ਮੇਰਾ ਕੀ ਵਿਗੜਦਾ ਵਿਗੜੇ ਦਾ ਇੱਥੇ ਪਤਾ ਨਹੀਂ ਲੱਗਦਾ ਭਾਈ ਇੱਕੋ ਹੀ ਚੀਜ਼ ਹੈ ਜੇ ਸਾਧ ਸੰਗਤ ਤੋਂ ਬੇਮੁਖ ਹੋ ਜਾਂਦਾ ਪੁਰਸ਼ ਤਾਂ ਭਾਈ ਗੁਰੂ ਨਾਨਕ ਦੇਵ ਜੀ ਕਹਿੰਦੇ ਖਾਦਾ ਪਿਆ ਜੇ ਤੁਰ ਰਹੇ ਨੇ ਗੁਰ ਤੇ ਸਿੱਖ ਤਿਰ ਜਾਏ ਦਰਜਾ ਲੈ ਕੇ ਨਾ ਦੇਣਾ ਲੜਕੀ ਮਾਰਨੀ ਆਪਣੀ ਕੁੜ ਦਾ ਘਾਤ ਕਰਨਾ ਵਿਸ਼ਵਾਸ ਘਾਤ ਕਰਨਾ ਗਊ ਮਾਰਨੀ ਛੇ ਹੱਤਿਆ ਲਿਖੀਆਂ ਗੁਰੂ ਨਾਨਕ ਦੇਵ ਜੀ ਜਨਮ ਸਾਖੀ ਜੀ ਕਹਿੰਦੇ ਖਾਦਾ ਪਿਆ ਜੇ ਤੁਰ ਰਹੇ ਨੇ ਗੁਰ ਤੇ ਸਿੱਖ ਤਿਰ ਜਾਏ ਸਾਧ ਸੰਗਤ ਤੋਂ ਬੇਮੁਖ ਹੋ ਜਾਂਦਾ ਪੁਰਸ਼ ਤਾਂ ਭਾਈ ਗੁਰੂ ਨਾਨਕ ਦੇਵ ਜੀ ਕਹਿੰਦੇ ਖਾਦਾ ਤੇ ਆ ਕੇ ਤੁਰ ਰਹੇ ਨੇ ਗੁਰ ਤੇ ਸਿੱਖ ਤਿਰ ਜਾਏ ਭਾਈ ਗੁਰਦਾਸ ਕਹਿੰਦਾ ਇੱਕ ਪਾਸੇ ਸ਼ੇਰ ਆਉਂਦਾ ਹੋਵੇ ਇੱਕ ਪਾਸੇ ਬੇਮੁਖ ਸਿੱਖ ਹੋਵੇ ਸ਼ੀ ਸੋਏ ਜਾਣਾ ਭਲਾ ਨਾ ਤੁਸੀਂ ਬੇਮੁਖ ਸੋਏ ਜਾਏ ਉਹਦੇ ਮੱਥੇ ਨਾ ਜਾ ਕੇ ਲੱਗੇ ਉਹਨਾਂ ਨੂੰ ਕਦਰ ਸੀ ਸਿੱਖੀ ਦੀ ਹੁਕਮ ਮਿਲ ਗਿਆ ਕਿ ਖਬਰਦਾਰ ਸੰਗਤ ਵਿੱਚ ਨਹੀਂ ਵੜਨਾ ਇਹਨਾਂ ਨੂੰ ਕੋਈ ਅੱਲ ਪਾਣੀ ਨਾ ਦੇ ਰਹੇ ਬਾਹਰ ਕੱਢੇ ਜਾਂਦੇ ਕਰਨ ਕੀ ਜਿਹਨਾਂ ਨੂੰ ਕੋਈ ਹੋਰ ਆਸਰਾ ਨਹੀਂ ਬਿਨਾਂ ਸਤਿਗੁਰੂ ਤੋਂ ਜਿਹੜੇ ਬਗੈਰ ਦਰਸ਼ਨ ਤੋਂ ਜੀਉ ਨਹੀਂ ਸਕਦੇ ਦੂਰ ਰਹਿੰਦੇ ਹਨ ਨੇੜੇ ਨਹੀਂ ਆਉਂਦੇ ਫਿਰ ਕੀ ਕਰਦੇ ਹਨ ਰੇਠਿਆਂ ਦੀ ਛਿੱਲ ਰਲ ਕੇ ਦੇਗ ਪੀਂਦੇ ਹਨ ਉਹ ਦਰੀਸੜੇ ਦੇਗ ਤਿਆਰ ਕੀਤੀ ਥੋੜੀ ਨਹੀਂ ਲੱਗਦੀ ਕਿਉਂ ਸਤਿਗੁਰ ਅੰਦਰ ਸਤਿਗੁਰ ਰਹਿੰਦਾ ਹੈ ਉਹ ਚੀਜ਼ ਸੀ ਨਾ ਜੇ ਪ੍ਰਕਾਸ਼ ਦੇ ਅੰਦਰ ਸਤਿਗੁਰੂ ਸੀ ਤੇ ਥੰਮ ਨਹੀਂ ਕੱਤਾ ਲੱਗਿਆ ਪੰਜ ਛੇ ਦਿਨ ਗੁਜ਼ਰ ਜਾਂਦੇ ਸਰਦਾਰ ਗੁਰਦੇਵ ਸਿੰਘ ਨਾਈ ਵਾਲੇ ਦਾ ਬੜਾ ਗੁਰਮੁਖ ਸਿੱਖ ਸੀ ਜਨਮ ਨਾਈਆਂ ਦੇ ਕਰਦਾ ਸੀ ਦੋ ਪਿੰਡਾਂ ਵਿੱਚ ਜ਼ਮੀਨ ਸੀ ਚਾਰ ਦਿਨ ਤਿੰਨ ਦਿਨ ਨਾਈ ਵਾਲੇ ਰੱਖਿਆ 500 ਰੁਪਏ ਦੀ ਘੋੜੀ 100 ਰੁਪਇਆ ਅਰਦਾਸਾ ਕਰਾਇਆ ਫਿਰ ਤਿੰਨ ਦਿਨ ਸਤਿਗੁਰ ਸੱਚੇ ਪਾਤਸ਼ਾਹ ਜਿਸ ਵੇਲੇ ਜਾ ਕੇ ਦਮਦਮੇ ਸਾਹਿਬ ਵਿਸਾਖੀ ਦੇ ਨਾਲ ਦਾਣਿਆਂ ਦੇ ਗੱਡੇ ਭਰ ਗਏ ਉੱਥੋਂ ਦਾ ਲੰਗਰ ਵੀ ਕੀਤਾ ਮੁੜ ਕੇ ਕਰਤਾਰਗੜ੍ਹ ਸਤਿਗੁਰ ਆਉਂਦੇ ਉਹਦਾ ਨਾਮ ਕਸਾਈ ਵਾਲਾ ਸੀ ਪਿੰਡ ਦਾ ਸਤਿਗੁਰਾਂ ਨੇ ਕਰਤਾਰਗੜ੍ਹ ਨਾਮ ਰੱਖਿਆ ਜਿਸ ਤਰ੍ਹਾਂ ਉੱਗੂ ਚੱਕ ਦਾ ਨਾਮ ਗੁਰੂ ਚੱਕ ਰੱਖਿਆ ਸੱਚ ਜੋੜ ਕੇ ਗੜ ਚ ਪੱਲਾ ਪਾ ਕੇ ਖੜਾ ਹੁੰਦਾ ਕਹਿੰਦਾ ਸੱਚਿਆ ਪਾਤਸ਼ਾਹ ਮੇਰਾ ਲੰਗਰ ਸ਼ੁਕਰ ਨਹੀਂ ਹੁੰਦਾ ਜੇ ਮਸਤਾਨਿਆਂ ਨੂੰ ਪ੍ਰਸ਼ਾਦ ਨਹੀਂ ਮਿਲੇ ਪਰ ਸਤਿਗੁਰੂ ਜੀ ਵੀ ਉਸ ਦਿਨ ਦੇ ਪ੍ਰਸ਼ਾਦ ਨਹੀਂ ਛਕਦੇ ਕਹਿੰਦੇ ਗੜ ਚ ਪੱਤੀਆਂ ਪਈਆਂ ਹੋਈਆਂ ਜਾਂਦਾ ਬਾਹਰ ਜਾ ਕੇ ਅੱਜ ਕਹਿੰਦਾ ਬਈ ਸਤਿਗੁਰਾਂ ਦਾ ਹੁਕਮ